ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਰਾਗ ਦੀਪ ਗੰਧਾਰੀ ਮਹੱਲਾ ਚੌਥਾ ਘਰ ਪਹਿਲਾ। ਸੇਵਕ ਜਨ ਬਣੇ ਠਾਕੁਰ ਲਿਵ ਲਾਗੇ। ਜੋ ਤੁਮਰਾ ਜਸ ਕਹਤੇ ਗੁਰਮਤ ਤਿਨ ਮੁਖ ਭਾਗ ਸੁਭਾਗੀ ਰਹਾਉ। ਟੂਟੇ ਮਾਇਆ ਕੇ ਬੰਧਨ ਫਾਹੇ ਹਰ ਰਾਮ ਨਾਮ ਲਿਵ ਲਾਗੇ। ਹਮਰਾ ਮਨ ਮੋਹਿਓ ਗੁਰਮੋਹਨ ਹਮ ਬਿਸਮ ਭਈ ਮੁਖ ਲਾਗੇ। ਸਗਲੀ ਰੈਣ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ। ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹੇ ਤੁਮ ਸਰ ਅਵਰ ਨਾ ਲਾਗੇ। ਸਗਲੇ ਰੈਣ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ। ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹੇ ਤੁਮ ਸਰ ਅਵਰ ਨਾ ਲਾਗੇ। ਸੇਵਕ ਜਨ ਬਣੇ ਠਾਕੁਰ ਲਿਵ ਲਾਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪਿੱਛੇ ਗੁਜਰੀ ਰਾਗ ਸੰਪੂਰਨ ਹੋਇਆ ਹੈ। ਗੁਜਰੀ ਰਾਗ ਤਰਤੀਬ ਦੇ ਅਨੁਸਾਰ ਪੰਜਵਾਂ ਰਾਗ ਸੀ। ਕਿਉਂ? ਪਹਿਲਾਂ ਸ਼੍ਰੀ ਰਾਗ ਦੇ ਵਿੱਚ ਬਾਣੀ ਉਚਾਰਨ ਹੋਈ, ਦੂਸਰੇ ਨੰਬਰ 'ਤੇ ਮਾਝ ਰਾਗ ਆਉਂਦਾ ਹੈ, ਤੀਸਰੇ 'ਤੇ ਗੌੜੀ ਰਾਗ, ਚੌਥੇ ਨੰਬਰ 'ਤੇ ਆਸਾ ਰਾਗ ਆਇਆ ਹੈ, ਪੰਜਵੇਂ ਨੰਬਰ 'ਤੇ ਗੁਜਰੀ ਰਾਗ ਸਤਿਗੁਰੂ ਨੇ ਉਚਾਰਨ ਕੀਤਾ। ਹੁਣ ਅੱਗੇ ਛੇਵਾਂ ਰਾਗ ਦੇਵ ਗੰਧਾਰੀ ਸ਼ੁਰੂ ਹੋ ਰਿਹਾ ਹੈ। ਕਈਆਂ ਨੇ ਦੇਵ ਗੰਧਾਰ ਨੂੰ ਰਾਗ ਮੰਨਿਆ ਹੈ ਅਤੇ ਕਈ ਸੰਗੀਤਕਾਰਾਂ ਨੇ ਦੇਵ ਗੰਧਾਰੀ ਨੂੰ ਰਾਗਣੀ ਵੀ ਮੰਨਿਆ ਹੈ, ਪਰ ਸਤਿਗੁਰੂ ਨੇ ਕੋਈ ਰਾਗ ਰਾਗਣੀ ਦਾ ਭੇਦ ਨਹੀਂ ਰੱਖਿਆ। ਸਭ ਰਾਗ ਰਾਗਣੀਆਂ ਨੂੰ ਰਾਗ ਸ਼ਬਦ ਨਾਲ ਹੀ ਲਿਖਿਆ ਹੈ। ਸਤਿਗੁਰੂ ਨੇ ਆਰੰਭ ਦੇ ਵਿੱਚ ਮਹਾਮੰਤਰ ਰੂਪ ਮੰਗਲਾਚਰਨ ਉਚਾਰਨ ਕੀਤਾ ਹੈ। ਇੱਕ ਓਅੰਕਾਰ ਸਤਨਾਮ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਨਾਮ ਪ੍ਰਸਿੱਧ ਹੈ। ਕਰਤਾ ਪੁਰਖ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਅਤੇ ਪੁਰਖ ਵਿਆਪਕ ਸਰੂਪ ਹੈ। ਨਿਰਭਉ ਨਿਰਵੈਰ, ਉਹ ਅਕਾਲ ਪੁਰਖ ਵਾਹਿਗੁਰੂ ਹਰ ਕਿਸਮ ਦੇ ਡਰ ਤੋਂ ਵੀ ਰਹਿਤ ਹੈ, ਵੈਰ ਭਾਵ ਤੋਂ ਵੀ ਮੁਕਤ ਹੈ। ਅਕਾਲ ਮੂਰਤ, ਫਿਰ ਉਸ ਵਾਹਿਗੁਰੂ ਪਰਮੇਸ਼ਰ ਦੀ ਮੂਰਤ ਦਾ ਅਰਥ ਹੈ ਅਕਿਰਤੀ, ਉਸ ਦਾ ਵਜੂਦ ਕਾਲ ਤੋਂ ਰਹਿਤ ਹੈ। ਅਜੂਨੀ ਸੈਭੰ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਜੂਨਾ ਤੋਂ ਰਹਿਤ ਹੈ। ਸੈਭੰ ਦਾ ਅਰਥ ਉਹ ਸੁਤੇ ਪ੍ਰਕਾਸ਼ ਰੂਪ ਹੈ, ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਦੇਵਗੰਧਾਰੀ ਮਹੱਲਾ ਚੌਥਾ, ਕਰ ਪਹਿਲਾ। ਹੁਣ ਅੱਗੇ ਰਾਗ ਦੇਵਗੰਧਾਰੀ ਸ਼ੁਰੂ ਹੋ ਰਿਹਾ ਹੈ। ਆਰੰਭ ਦੇ ਵਿੱਚ ਮਹੱਲਾ ਚੌਥਾ, ਚੌਥੇ ਪਾਤਸ਼ਾਹ ਸੋਢੇ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ, ਕਰ ਪਹਿਲਾ। ਪਹਿਲੇ ਕਰ ਸੁਰਤਾਲ ਦੇ ਅੰਦਰ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਤਨੀ ਵੀ ਉਚਾਰਨ ਕੀਤੀ ਹੋਈ ਬਾਣੀ ਹੈ ਉਹਦੇ ਵਿੱਚ ਭਗਤੀ, ਪ੍ਰੇਮ, ਬਿਰਹਾ, ਗੁਰੂ ਸੇਵਾ, ਪ੍ਰਭੂ ਪਿਆਰ ਡੁੱਲ ਡੁੱਲ ਪੈਂਦਾ ਹੈ। ਲਓ ਹੁਣ ਅੱਗੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਦਾਸਾਂ ਦੀ ਅਵਸਥਾ ਤੇ ਨਾਲ ਗੁਰੂ ਦੀ ਮਹਿਮਾ, ਗੁਰੂ ਦੀ ਵਡਿਆਈ ਉਚਾਰਨ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੇਵਕ ਜਨ ਬਣੇ ਠਾਕੁਰ ਲਿਵ ਲਾਗੇ, ਜੋ ਤੁਮਰਾ ਜਸ ਕਹਿਤੇ ਗੁਰਮਤ, ਤਿੰਨ ਮੁਖ ਭਾਗ ਸੁਭਾਗੇ ਰਹਾਉ। ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸੇਵਕ ਜਨ ਬਣੇ ਠਾਕੁਰ ਲਿਵ ਲਾਗੇ, ਜੋ ਠਾਕੁਰ ਦੀ ਲਿਵ ਦੇ ਵਿੱਚ ਲੱਗੇ ਹੋਏ ਨੇ, ਭਾਵ ਜਿਨ੍ਹਾਂ ਦੀ ਸੁਰਤ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਗਈ, ਸੇਵਕ ਜਨ ਬਣੇ, ਉਹ ਅਸਲੀ ਵਾਹਿਗੁਰੂ ਦੇ ਸੇਵਕ ਸੰਤ ਭਗਤ ਬਣ ਗਏ, ਕਿਉਂਕਿ ਜਿਨ੍ਹਾਂ ਦੀ ਲਿਵ ਉਸ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਵੇ ਉਹੀ ਰੱਬ ਦੇ ਸੇਵਕ ਸੰਤ ਭਗਤ ਮਹਾਂਪੁਰਖ ਬਣ ਸਕਦੇ ਹਨ। ਜੋ ਤੁਮਰਾ ਜਸ ਕਹਿਤੇ ਗੁਰਮਤ, ਤਿੰਨ ਮੁਖ ਭਾਗ ਸੁਭਾਗੇ ਰਹਾਉ। ਹੇ ਵਾਹਿਗੁਰੂ ਜੀ, ਜੋ ਜੋ ਗੁਰਸਿੱਖ ਮਾਈ ਪਾਈ ਗੁਰੂ ਦੀ ਮਤ ਨੂੰ ਧਾਰਨ ਕਰਕੇ ਤੁਹਾਡਾ ਜਸ ਉਚਾਰਨ ਕਰਦੇ ਹਨ, ਤਿੰਨ ਮੁਖ ਭਾਗ ਸੁਭਾਗੇ, ਉਹਨਾਂ ਭਾਗਾਂ ਵਾਲਿਆਂ ਦੇ ਮੁਖ ਵੀ ਸੁਭਾਗੇ, ਸ੍ਰੇਸ਼ਟ ਭਾਗਾਂ ਵਾਲੇ ਸੋਹਣੇ ਤੇ ਸੁਹਾਵਣੇ ਬਣ ਗਏ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਟੂਟੇ ਮਾਇਆ ਕੇ ਬੰਧਨ ਫਾਹੇ, ਹਰ ਰਾਮ ਨਾਮ ਲਿਵ ਲਾਗੇ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹਨਾਂ ਦੇ ਮਾਇਆ ਦੇ ਬੰਧਨ ਤੇ ਮੋਹ ਦੇ ਫਾਹੇ ਵੀ ਟੁੱਟ ਗਏ, ਹਰ ਰਾਮ ਨਾਮ ਲਿਵ ਲਾਗੇ। ਜੋ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਲਿਵ ਦੇ ਵਿੱਚ ਲਾਗੇ, ਭਾਵ ਜਿਨ੍ਹਾਂ ਦੀ ਸੁਰਤ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਗਈ, ਉਹਨਾਂ ਦੇ ਮਾਇਆ ਦੇ ਮੋਹ ਦੇ ਸਾਰੇ ਬੰਧਨ ਕੱਟੇ ਗਏ, हमरा मन मोहयो गुर मोहन हम बिसम पई मुख लागे। हजूर फरमाउंदे ने साडा मन मोहन मन नूं मोहित करन वाले गुरु ने मोह लिया है। धन गुरु रामदास महाराज ए पवित्र शब्द धन गुरु अमरदास महाराज दे बारे कह रहे हन। साडा मन मन नूं मोहित करन वाले सतगुरु ने मोहित कर लिया। हम बेसम पई मुख लागे, जदों असीं गुरु दे जाके मुख लगे भाव गुरु दे मथे लगे, गुरु दे सामने होए, सतगुरु दे प्रतख दर्शन दीदारे कीते, हम बेसम पई, मैं ते बेसम हैरान हो गई। गुरु दे दर्शन करके साडी बुद्धि साडी आत्मा साडी जमीर चकरत हो गई। सगली रैन सोई अंधियारी गुर किंचत किरपा जागे। लो पहला ते सारी रात ही हनेरे विच सुतिया होया लंघ गई। गुर किंचत जदों गुरु ने किंचत दा अर्थ रता पर थोड़े मात्र किरपा कर दिती, जागी असी जाग उठे। सगली रैन सोई अंधियारी साडी जो अवस्था है एक हनेरी रात है। साडी सारी ही अवस्था दी रात हनेरे विच अज्ञानता विच मोह माया दे विच सुतिया होया लंघ गई। जदों गुरु ने थोड़ी जी मेहर दी दृष्टि कर दिती उहदे नाल ही असी जाग उठे। साडी सुरत जाग पई साडा मन जाग पिया। जन नानक की प्रभ सुंदर स्वामी मोहि तुम सार अवर ना लागे। लो जागण तो की थानू प्राप्त होया, वाहिगुरु दे दर्शन दीदार। धन गुरु रामदास महाराज सच्चे पातशाह फरमाउंदे ने, जन नानक के प्रभ सुंदर स्वामी हे वाहिगुरु जी, तुसी सर्व कला समर्थ ते दीन दुनिया दे मालक ते सब तो सोहने तुसी साडे पति देव हो। मोहे तुम सर अवरना लागे, महाराज मैनू थोड़े समान होर कोई दिसदा ही नहीं। मोहे तुम सर अवरना लागे, मैनू थोड़े वर्गा होर कोई नजर ही नहीं आउंदा। जिहो जे तुसी हो ओहो जे तुसी ही हो, जिवें पट्टा ने गुरु अमरदास महाराज दे बारे लिखिया है, पल्ले अमरदास गुण तेरे तेरी उपमा तोहे बाणी आवै। हे वाहिगुरु जी, थोड़ी उपमा थानू ही बन आउंदी है, क्योंकि थोड़े वर्गा होर ते सानू कोई लगदा ही नहीं। देव गंधारी मेरो सुंदर कहो मिले कित गली। फिर अगे पति सती रूपक दे विच ही साहिब सतगुरु सच्चे पातशाह पावन पवित्र उपदेश बख्शिश कर रहे हन। आरंभ दे विच सतगुरु महाराज ने महला चौथा लिखिया सी, पर हुण अगे कला देव गंधारी ही लिखिया है। महला नहीं सतगुरु ने लिखिया, इह सतगुरु दी अपनी मौज है, क्योंकि अगे चौथे पातशाह दे ही शब्द चल रहे हन। मेरो सुंदर कहो मिले कित गली। जिज्ञासु मुख द्वारा बेनती करदे ने, ओ मेरा सुंदर सब तो सोहना ते मन नूं मोहित करन वाला अकाल पुरख वाहिगुरु परमेश्वर पति, दसो किस गली दे विच मिल सकदा है। इथे गली तो मुराद है साधना दी। ओ केड़ा साधन है, केड़ी गली है जिस द्वारा वाहिगुरु परमेश्वर मैनूं मिल जावे। दूसरा गली दा अर्थ है ओ केड़ा धर्म है, केड़ा पेख है, केड़ा मजहब है जिस द्वारा मैनूं ओ परमेश्वर पति मिल जावे। हर के संत बतावह मार्ग हम पीछे लाग चले। ऐ वाहिगुरु दे प्यारे ओ संत जनो, तुसी सानू वाहिगुरु परमेश्वर दे मिलन दा रस्ता दसो, क्योंकि संत रब दियां सुहागणा ने, जिहड़ियां आप जुड़ियां होईयां ने उही दूसरियां नूं जोड़ सकदियां। इसे लई उन्हां दे अगे बेनती है, ऐ वाहिगुरु दे संत जनो, तुसी सानू वाहिगुरु दे मिलन दा रस्ता दसो, हम पीछे लाग चली। ਅਸੀਂ ਤੁਹਾਡੇ ਪਿੱਛੇ ਲੱਗ ਕੇ ਚੱਲਣ ਵਾਸਤੇ ਤਿਆਰ ਹਾਂ, ਪਰ ਸਾਨੂੰ ਵਾਹਿਗੁਰੂ ਦੇ ਮਿਲਣ ਦਾ ਰਸਤਾ ਦੱਸ ਦਿਓ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਪ੍ਰੇਕੇ ਬਚਨ ਸੁਖਾਂ ਨੇ ਹੀਰ ਇਹ ਚਾਲ ਬਣੀ ਹੈ ਭਲੀ। ਅੱਗੋਂ ਮਹਾਂਪੁਰਖ ਆਖਦੇ ਹਨ, ਪ੍ਰੇਕੇ ਬਚਨ ਸੁਖਾਨੇ ਹੀਰ ਹੈ, ਉਸ ਪਤੀ ਪਰਮੇਸ਼ਰ ਦੇ ਬਚਨ ਸੁਖਾਨੇ ਹੀਰ ਹੈ, ਸਾਡੇ ਹਿਰਦੇ ਨੂੰ ਸਾਡੇ ਦਿਲ ਨੂੰ ਬੜੇ ਸੁਖਾਏ, ਬੜੇ ਅੱਛੇ ਲੱਗੇ। ਉਸ ਵਾਹਿਗੁਰੂ ਦੇ ਬਚਨ ਪਾਵਾ ਤੁਰਕੀ ਬਾਣੀ ਦੇ ਬਚਨ ਗੁਰੂ ਦੇ ਉਪਦੇਸ਼ ਸਾਡੇ ਮਨ ਨੂੰ ਬੜੇ ਅੱਛੇ ਲੱਗੇ। ਇਹ ਚਾਲ ਬਣੀ ਹੈ ਭਲੀ, ਇਹੀ ਸਾਡੀ ਬੜੀ ਅੱਛੀ ਚਾਲ ਰਹਿਤ ਮਰਯਾਦਾ ਬਣ ਗਈ। ਹੁਣ ਅਸੀਂ ਹਰ ਵੇਲੇ ਗੁਰਬਾਣੀ ਦੇ ਸ਼ਬਦ, ਗੁਰੂ ਦੇ ਬਚਨ, ਉਸ ਪਿਆਰੇ ਦੇ ਬਚਨ ਹੀ ਉਚਾਰਨ ਕਰਦੇ ਤੇ ਸੁਣਦੇ ਰਹਿੰਦੇ ਹਾਂ। ਲਟਰੀ ਮਦਰੀ ਠਾਕੁਰ ਭਾਈ ਉਹ ਸੁੰਦਰ ਹਾਰ ਢੋਲ ਮਿਲੀ। ਲੋ ਹਜ਼ੂਰ ਕਹਿੰਦੇ ਨੇ ਭਾਵੇਂ ਮੇਰਾ ਕੋਈ ਰੰਗ ਰੂਪ ਵੀ ਨਹੀਂ ਸੀ, ਲਟਰੀ ਦਾ ਅਰਥ ਵੀ ਮੇਰੇ ਜਿਹੜੇ ਸਿਰ ਦੇ ਵਾਲ ਸਨ ਲਟਰੀ ਉਹ ਵੀ ਖਿੰਡੇ ਹੋਏ ਸਨ। ਲਟਰੀ ਲਿਟਾਂ ਸ਼ਬਦ ਤੋਂ ਲਟਰੀ ਬਣਿਆ ਹੈ। ਮੇਰੇ ਸਿਰ ਦੇ ਵਾਲ ਵੀ ਖਿੰਡੇ ਹੋਏ ਸਨ ਤੇ ਮਦਰੀ ਕੱਦ ਦੀ ਵੀ ਮਦਰੀ ਸੀ, ਪਰ ਮੈਂ ਉਸ ਮਾਲਕ ਵਾਹਿਗੁਰੂ ਦੇ ਮਨ ਨੂੰ ਪਾ ਗਈ, ਉਹ ਸੁੰਦਰ ਹਾਰ ਟੋਲ ਮਿਲੀ। ਲੋ ਹਜ਼ੂਰ ਕਹਿੰਦੇ ਨੇ ਜਿਹੜੀ ਉਸ ਵਾਹਿਗੁਰੂ ਦੇ ਮਨ ਨੂੰ ਪਾ ਗਈ ਉਹ ਸੁੰਦਰ ਇਸਤਰੀ, ਕਿਉਂਕਿ ਪਹਿਲਾਂ ਸੁੰਦਰ ਰਾਰੇ ਨੂੰ ਔਂਕੜ ਸੀ, ਉਹ ਸੁੰਦਰ ਪੁਰਖ ਵਾਚਕ ਸੀ, ਪਰ ਹੁਣ ਇੱਥੇ ਸੁੰਦਰ ਰਾਰੇ ਨੂੰ ਸਿਹਾਰੀ ਲੱਗੀ ਹੋਈ, ਇਹ ਇਸਤਰੀ ਲਿੰਗ ਵਾਚਕ ਹੈ। ਉਹ ਸੁੰਦਰ ਇਸਤਰੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਟੋਲਦਾ ਅਰਥ ਹੈ, ਟੋਲ ਕੇ ਪਸੀਜ ਕੇ ਮਿਲੀ, ਉਸ ਨੂੰ ਮਿਲ ਗਈ। ਇਹਦਾ ਮਤਲਬ ਇਹ ਹੈ ਜਿਸ ਨੂੰ ਆਪਣੇ ਪਤੀ ਦੇ ਬਚਨ ਚੰਗੇ ਲੱਗਦੇ ਨੇ, ਆਪਣੇ ਪਤੀ ਦੇ ਬਚਨਾਂ ਨੂੰ ਸਤ ਕਰਕੇ ਮੰਨਦੀ ਹੈ, ਭਾਵ ਜਿਸਨੇ ਨਿਯਮ ਕਰ ਲਿਆ ਹੈ ਮੈਂ ਆਪਣੇ ਪਤੀ ਦੀ ਆਗਿਆ ਮੰਨਣੀ ਹੈ, ਜੋ ਹੁਕਮ ਕਰੇ ਉਹਨੂੰ ਸਤ ਕਰਕੇ ਮੰਨਣਾ ਹੈ, ਤੇ ਫਿਰ ਉਹ ਚਾਹੇ ਕਿਸੇ ਤਰ੍ਹਾਂ ਦੀ ਵੀ ਇਸਤਰੀ ਹੋਵੇ, ਲਟਰੀ ਚਾਹੇ ਉਸਦੇ ਕੇਸ ਵੀ ਖਿੰਡੇ ਹੋਣ, ਕੱਦ ਦੀ ਵੀ ਮਧਰੀ ਛੋਟੀ ਹੋਵੇ, ਪਰ ਉਹ ਉਸ ਪਤੀ ਪਰਮੇਸ਼ਰ ਨੂੰ ਪਾ ਜਾਂਦੀ ਹੈ। ਉਹ ਸੁੰਦਰ ਉਹ ਇਸਤਰੀ ਪਸੀਜ ਕੇ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਗਈ। ਏਕੋ ਪ੍ਰਿਓ ਸਖੀਆਂ ਸਾ ਪ੍ਰੇਕੀ ਜੋ ਪਾਵੈ ਪਿਰ ਸਾ ਭਲੀ। ਲੋ ਹਜ਼ੂਰ ਕਹਿੰਦੇ ਨੇ ਏਕੋ ਪ੍ਰਿਓ, ਜਿੰਨੀਆਂ ਜੀਵ ਰੂਪ ਇਸਤਰੀਆਂ ਨੇ ਸਭਨਾਂ ਦਾ ਪਤੀ ਇੱਕ ਅਕਾਲ ਪੁਰਖ ਹੈ। ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਸਖੀਆਂ ਸਾ ਪ੍ਰੇਕੀ, ਸਭ ਇਹ ਸਖੀਆਂ ਭਾਵ ਜਿੰਨੇ ਜੀਵ ਨੇ ਸਭ ਉਸ ਪਤੀ ਪਰਮੇਸ਼ਰ ਦੀਆਂ ਇਸਤਰੀਆਂ ਵਾਂਗ ਹਨ, ਜੋ ਪਾਵੈ ਪਿਰ ਸਾ ਭਲੀ, ਜੋ ਉਸ ਪਤੀ ਪਰਮੇਸ਼ਰ ਦੇ ਮਨ ਨੂੰ ਪਾ ਜਾਵੇ ਉਹੀ ਜੀਵ ਰੂਪ ਇਸਤਰੀ ਭਲੀ ਆਪਣੇ ਆਪ ਨੂੰ ਚੰਗੀ ਤੇ ਸ੍ਰੇਸ਼ਟ ਸੁਹਾਗਣ ਸਦਵਾ ਸਕਦੀ ਹੈ। ਨਾਨਕ ਗਰੀਬ ਕਿਆ ਕਰੈ ਬਿਚਾਰਾ, ਹਰ ਪਾਵੈ ਤਿਤ ਰਾਹੇ ਚਲੇ। ਧੰਨ ਗੁਰੂ ਰਾਮਦਾਸ ਮਹਾਰਾਜ ਅਤਿ ਨਿਮਰਤਾ ਨਾਲ ਆਖਦੇ ਹਨ, ਮੈਂ ਗਰੀਬ ਵਿਚਾਰਾ ਕੀ ਕਰ ਸਕਦਾ ਹਾਂ, ਹਰ ਪਾਵੈ ਤਿਤ ਰਾਹੇ ਚਲੀ, ਜੋ ਉਸ ਮਾਲਕ ਪਤੀ ਪਰਮੇਸ਼ਰ ਨੂੰ ਪਾਉਂਦਾ ਹੈ ਮੈਂ ਉਸੇ ਰਾਹ ਤੇ ਹੀ ਚੱਲਦਾ ਹਾਂ, ਉਸੇ ਰਾਹ ਤੇ ਹੀ ਚੱਲਣਾ ਚਾਹੀਦਾ ਹੈ, ਕਿਉਂਕਿ ਜਿਹੜਾ ਰਸਤਾ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦਾ ਹੋਵੇ ਉਸ ਰਾਹ ਚੱਲ ਕੇ ਹੀ ਉਸ ਨੂੰ ਮਿਲਿਆ ਜਾ ਸਕਦਾ ਹੈ, ਉਸਦੀ ਪ੍ਰਸੰਨਤਾ ਲਈ ਜਾ ਸਕਦੀ ਹੈ। ਦੇਵ ਗੰਧਾਰੀ ਮੇਰੇ ਮਨ ਮੁਖ ਹਰ 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 ਬੋਲੀਐ। ਲੋ ਹੁਣ ਤੀਸਰੇ ਸ਼ਬਦ ਦੇ ਅੰਦਰ ਸਤਿਗੁਰੂ ਆਪਣੇ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ ਕਿ ਐ ਮੇਰੇ ਮਨ ਆਪਣੇ ਮੁਖ ਤੋਂ ਹਰ 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 ਬੋਲੀਐ। ਤੈਨੂੰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵਾਹਿਗੁਰੂ 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 ਉਚਾਰਨ ਕਰਨਾ ਚਾਹੀਦਾ ਹੈ। ਗੁਰਮੁਖ ਰੰਗ ਚਲੂਲੈ ਰਾਤੀ, ਹਰ ਪ੍ਰੇਮ ਭਿੰਨੀ ਚੋਲੀਐ। ਰਹਾਉ ਜਿਹੜੀ ਜੀਵ ਰੂਪ ਇਸਤਰੀ ਹਰ ਵੇਲੇ ਵਾਹਿਗੁਰੂ 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 ਜਪਦੀ ਹੈ। ਗੁਰਮੁਖ ਰੰਗ ਚਲੂਲੈ ਰਾਤੀ, ਉਹ ਗੁਰੂ ਦੀ ਕਿਰਪਾ ਨਾਲ ਉਸ ਪਤੀ ਪਰਮੇਸ਼ਰ ਦੇ ਚਲੂਲੈ ਦਾ ਅਰਥ ਚੂਹ ਚੂਹੇ ਰੰਗ, ਬਹੁਤ ਗੂੜੇ ਰੰਗ, ਭਾਵ ਭਗਤੀ ਤੇ ਨਾਮ ਦੇ ਮਜੀਠੀ ਰੰਗ ਵਿੱਚ ਰੰਗੀ ਜਾਂਦੀ ਹੈ। ਹਰ ਪ੍ਰੇਮ ਪੀਨੀ ਚੋਲੀ ਹੈ, ਉਹਦੀ ਜਿਹੜੀ ਦੇਹ ਰੂਪ ਚੋਲੀ ਅਥਵਾ ਬੁੱਧੀ ਰੂਪ ਚੋਲੀ ਵੀ ਉਸ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਭਿੱਜ ਜਾਂਦੀ ਹੈ। ਰਹਾਉ ਬਿਸਰਾਮ ਦੇ ਕੀ ਹਜ਼ੂਰ ਅੱਗੇ ਫਰਮਾਉਂਦੇ ਹਨ, ਹਉ ਫਿਰੋ ਦੀਵਾਨੀ ਆਵਲ ਬਾਵਲ ਤਿਸ ਕਾਰਨ ਹਰ ਢੋਲੀ ਹੈ। ਲਓ ਹਜ਼ੂਰ ਕਹਿੰਦੇ ਨੇ ਤਿਸ ਕਾਰਨ ਹਰ ਢੋਲੀਏ, ਢੋਲੀਆ ਦਾ ਅਰਥ ਹੈ ਪਿਆਰਾ, ਜੋ ਸਾਡਾ ਪਿਆਰਾ ਪਰਮੇਸ਼ਰ ਹੈ, ਤਿਸ ਕਾਰਨ ਉਹਦੀ ਪ੍ਰਾਪਤੀ ਵਾਸਤੇ, ਉਹਦੇ ਦਰਸ਼ਨ ਕਰਨ ਵਾਸਤੇ। ਹਉ ਫਿਰੋ ਦੀਵਾਨੀ ਆਵਲ ਬਾਵਲ, ਮੈਂ ਤੇ ਦੀਵਾਨੀ ਦਾ ਅਰਥ ਪਾਗਲ ਹੋਈ, ਤੇ ਪ੍ਰੇਮ ਦੇ ਵਿੱਚ ਆਵਲ ਬਾਵਲ ਕਮਲੀਆਂ ਰਮਲੀਆਂ ਕਰਦੀ ਹੋਈ ਫਿਰ ਰਹੀ ਹਾਂ। ਇਹਦਾ ਮਤਲਬ ਇਹ ਹੈ ਵਾਹਿਗੁਰੂ ਦੇ ਪ੍ਰੇਮ ਨੇ ਸਾਨੂੰ ਦੀਵਾਨਾ ਕਰ ਦਿੱਤਾ ਹੈ। ਹੋ ਫਿਰੋ ਦੀਵਾਨੀ ਆਵਲ ਬਾਵਲ, ਆਵਲ ਬਾਵਲ ਦਾ ਅਰਥ ਵੀ ਐਵੇਂ ਜਿਵੇਂ ਕਹਿੰਦੇ ਕਮਲੀ ਰਮਲੀ ਹੋਈ ਮੈਂ ਤੇ ਫਿਰਦੀ ਹਾਂ, ਭਾਵ ਕਈ ਵਾਰੀ ਆਦਮੀ ਬਹੁਤਾ ਪ੍ਰੇਮ ਦੇ ਵਿੱਚ ਦੀਵਾਨਾ ਹੋ ਕੇ ਆਪਣਾ ਦਿਮਾਗੀ ਤਵਾਜਨ ਵੀ ਖਰਾਬ ਕਰ ਲੈਂਦਾ ਹੈ। ਤੁਸੀਂ ਵੇਖਿਆ ਹੋਣਾ ਹੈ ਕਈ ਆਦਮੀ ਮੈਂਟਲ ਜਿਹੇ ਹੋ ਜਾਂਦੇ ਨੇ, ਅਤੇ ਫਿਰ ਉਹ ਕਈ ਵਾਰੀ ਇਕੱਲੇ ਹੀ ਗੱਲਾਂ ਕਰੀ ਜਾਣਗੇ, ਅਤੇ ਕਈ ਵਾਰੀ ਇਹੋ ਜਿਹੀਆਂ ਹਰਕਤਾਂ ਕਰਨਗੇ ਜਿਹੜੀਆਂ ਕਿ ਆਮ ਲੋਕਾਂ ਨੂੰ ਨਹੀਂ ਚੰਗੀਆਂ ਲੱਗਦੀਆਂ। ਉਹਨੂੰ ਕਹਿੰਦੇ ਆ ਹੋ ਫਿਰੋ ਦੀਵਾਨੀ ਆਵਲ ਬਾਵਲ, ਬਈ ਮੈਂ ਤੇ ਦੀਵਾਨੀ ਹੋ ਕੇ ਉਸ ਪਤੀ ਦੇ ਪਿਆਰ ਦੇ ਕਾਰਨ ਕਮਲੀ ਰਮਲੀ ਹੋਈ ਫਿਰਦੀ ਹਾਂ, ਪਤਾ ਨਹੀਂ ਓਲ ਜਲੂਲ ਕੀ ਮੂੰਹ ਮੈਂ ਬੋਲਦੀ ਫਿਰਦੀ ਹਾਂ, ਮੈਨੂੰ ਸੁੱਧ ਬੁੱਧ ਹੀ ਨਹੀਂ ਮੈਂ ਕੀ ਕਰ ਰਹੀ ਹਾਂ। ਕੋਈ ਮੇਲਾ ਮੇਰਾ ਪ੍ਰੀਤਮ ਪਿਆਰਾ ਹਮ ਤਿਸ ਕੀ ਗੁਲ ਗੋਲੀ ਹੈ। ਲੋ ਹਜ਼ੂਰ ਕਹਿੰਦੇ ਨੇ ਕੋਈ ਐਸਾ ਕੋਈ ਵਿਚੋਲਾ ਮਿਲ ਜਾਵੇ, ਕੋਈ ਐਸਾ ਰੱਬ ਦਾ ਪਿਆਰਾ ਮਿਲ ਜਾਵੇ ਜਿਹੜਾ ਮੇਰਾ ਪਿਆਰਾ ਪ੍ਰੀਤਮ ਜੋ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਨਾਲ ਮੇਲ ਦੇਵੇ। ਕੋਈ ਮੇਲਾ ਮੇਰਾ ਪ੍ਰੀਤਮ ਪਿਆਰਾ, ਕੋਈ ਉਸ ਕੋਈ ਕੋਈ ਉਹ ਪਿਆਰਾ ਪ੍ਰੀਤਮ ਲਿਆ ਕੇ ਮੈਨੂੰ ਮੇਲ ਦੇਵੇ। ਹਮ ਤਿਸ ਕੀ ਗੋਲ ਗੋਲੀ ਹੈ, ਤੇ ਮੈਂ ਉਸਦੀ ਦਾਸਾਂ ਦੀ ਦਾਸੀ ਬਣਨ ਵਾਸਤੇ ਤਿਆਰ ਹਾਂ। ਕਿਉਂਕਿ ਇਹ ਵੀ ਇੱਕ ਗੁਰਮਤ ਦਾ ਸਿਧਾਂਤ ਹੈ, ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਵਾਸਤੇ ਪੂਰਨ ਹਉਮੈ ਦਾ ਤਿਆਗ ਕਰਨਾ ਪੈਂਦਾ, ਦਾਸਾਂ ਦੇ ਦਾਸ ਬਣਨਾ ਪੈਂਦਾ, ਦਾਸਾਂ ਦੇ ਚਰਨਾਂ ਦੀ ਧੂੜ ਬਣਨਾ ਪੈਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਕੋਈ ਮੇਲਾ ਮੇਰਾ ਪ੍ਰੀਤਮ ਪਿਆਰਾ, ਕੋਈ ਉਹ ਮੇਰਾ ਪਿਆਰਾ ਪ੍ਰੀਤਮ ਵਾਹਿਗੁਰੂ ਪਰਮੇਸ਼ਰ ਨੂੰ ਮੇਲ ਦੇਵੇ ਤੇ ਮੈਂ ਉਸਦੀ ਗੋਲਿਆਂ ਦੀ ਗੋਲੀ ਦਾਸਾਂ ਦੀ ਦਾਸੀ ਬਣਨ ਲਈ ਤਿਆਰ ਹਾਂ। ਸਤਿਗੁਰ ਪੁਰਖ ਮਨਾਵਹੁ ਆਪਣਾ ਹਰ ਅੰਮ੍ਰਿਤ ਪੀ ਝੋਲੀ ਹੈ। ਅੱਗੋਂ ਮਹਾਂਪੁਰਖਾਂ ਨੇ ਆਖਿਆ ਬਈ ਅਸਲੀ ਦਰਗਾਹੀ ਵਿਚੋਲੇ ਤਾਂ ਸਤਿਗੁਰੂ ਨੇ, ਤੂੰ ਜਾ ਕੇ ਸਤਿਗੁਰ ਪੁਰਖ ਮਨਾਵੋ ਆਪਣਾ, ਤੂੰ ਜਾ ਕੇ ਆਪਣੇ ਸਤਿਗੁਰੂ ਜੋ ਸਤਿਗੁਰੂ ਮਹਾਂਪੁਰਖ ਨੇ ਪੂਰਨ ਪੁਰਖ ਨੇ, ਤੂੰ ਸੰਪੂਰਨ ਪੁਰਖ ਸਤਿਗੁਰੂ ਨੂੰ ਜਾ ਕੇ ਮਨਾ, ਪ੍ਰਸੰਨ ਕਰ, ਸੇਵਾ ਕਰਕੇ ਖੁਸ਼ ਕਰ। ਹਰ ਅੰਮ੍ਰਿਤ ਪੀ ਝੋਲੀ ਹੈ ਤੇ ਨਾਲ ਗੁਰੂ ਦੀ ਮਿਹਰ ਨਾਲ ਹੀ ਤੇਰੇ ਅੰਦਰ ਹੀ ਅੰਮ੍ਰਿਤ ਦਾ ਸੋਮਾ ਹੈ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ। ਪਰ ਉਸ ਅੰਮ੍ਰਿਤ ਦੇ ਸੋਮੇ ਦੇ ਉੱਪਰ ਵਿਸ਼ਿਆਂ ਦਾ ਬੂਰ ਵੀ ਆਇਆ ਹੋਇਆ, ਪੀ ਝੋਲੀਏ, ਤੂੰ ਉਹ ਬੂਰ ਨੂੰ ਝੋਲੀਏ ਦਾ ਅਰਥ ਵੀ ਪਾਸੇ ਹਟਾ ਕੇ ਥੱਲੋਂ ਅੰਮ੍ਰਿਤ ਪੀ, ਜਿਵੇਂ ਕਿਸੇ ਸਰੋਵਰ ਦੇ ਵਿੱਚ ਕਿਸੇ ਤਲਾਅ ਦੇ ਵਿੱਚ ਬੂਰ ਆ ਜਾਂਦਾ ਹੈ ਪਾਣੀ ਦੇ ਉੱਪਰ, ਤੇ ਫਿਰ ਉਹ ਬੂਰ ਨੂੰ ਪਾਸੇ ਹਟਾ ਦੇਈਏ ਹੇਠੋਂ ਸਾਫ ਪਾਣੀ ਨਿਕਲਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਅੰਮ੍ਰਿਤ ਦਾ ਸੋਮਾ ਸਾਡੇ ਅੰਦਰ ਹੀ ਹੈ, ਪਰ ਉੱਤੇ ਵਿਸ਼ਿਆਂ ਦਾ ਬੂਰ ਆਇਆ ਹੋਇਆ। ਆ ਜਿਹੜੇ ਵਿਸ਼ੇ ਵਿਕਾਰ ਨੇ ਸਾਡੀ ਪੇਸ਼ ਨਹੀਂ ਜਾਣ ਦਿੰਦੇ, ਸਾਨੂੰ ਉਸ ਅੰਮ੍ਰਿਤ ਦੇ ਸਰੋਵਰ ਤੱਕ ਨਹੀਂ ਜਾਣ ਦਿੰਦੇ। ਲਓ ਤੂੰ ਗੁਰੂ ਦੀ ਕਿਰਪਾ ਦਾ ਪਾਤਰ ਹੋ ਕੇ ਹਰ ਅੰਮ੍ਰਿਤ ਪੀ ਝੋਲੀ ਹੈ, ਤੂੰ ਉਸ ਵਿਸ਼ਿਆਂ ਦੇ ਬੋਰ ਨੂੰ ਪਾਸੇ ਹਟਾ ਕੇ ਉਸ ਅੰਮ੍ਰਿਤ ਦੇ ਸਰੋਵਰ ਦੇ ਪਾਸ ਜਾ ਕੇ ਉਸ ਅੰਮ੍ਰਿਤ ਨੂੰ ਪੀ। ਗੁਰ ਪ੍ਰਸਾਦ ਜਨ ਨਾਨਕ ਪਾਇਆ, ਹਰ ਲਾਦਾ ਦੇਹ ਟੋਲੀ ਐ। ਲੋ ਹਜ਼ੂਰ ਕਹਿੰਦੇ ਨੇ ਇਉਂ ਗੁਰੂ ਦੀ ਕਿਰਪਾ ਨਾਲ ਅਸਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਸਨ, ਉਹਨਾਂ ਦੀ ਸੇਵਾ ਕਰਕੇ ਉਹਨਾਂ ਨੂੰ ਖੁਸ਼ ਕਰ ਲਿਆ ਤੇ ਸਤਿਗੁਰੂ ਨੇ ਨਾਮ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਉਸ ਨਾਮ ਅੰਮ੍ਰਿਤ ਨੂੰ ਪੀਂਦਿਆਂ ਹੋਇਆਂ ਤੇ ਵਾਹਿਗੁਰੂ ਦੇ ਦਰਸ਼ਨ ਦੀਦਾਰ ਵੀ ਹੋ ਗਏ। ਹਰ ਲਾਦਾ ਦੇਹ ਟੋਲੀਐ, ਤੁਹਾਨੂੰ ਪਰਮੇਸ਼ਰ ਲੱਭਿਆ ਕਿੱਥੋਂ? ਕੀ ਜੰਗਲਾਂ ਵਿੱਚੋਂ ਲੱਭਿਆ, ਪਹਾੜਾਂ ਵਿੱਚੋਂ ਨਿਕਲ ਲੱਭਿਆ, ਜਾਂ ਤੀਰਥਾਂ ਤੋਂ ਲੱਭਿਆ, ਕਿੱਥੋਂ ਲੱਭਿਆ ਹੈ? ਤਾਂ ਹਜ਼ੂਰ ਕਹਿੰਦੇ ਬਾਹਰੋਂ ਕਿਧਰੇ ਵੀ ਨਹੀਂ, ਹਰ ਲਾਦਾ ਦੇਹ ਟੋਲੀਐ। ਮੈਂ ਆਪਣੇ ਦੇਹ ਨੂੰ ਟੋਲ ਕੇ, ਇਹ ਸਰੀਰ ਨੂੰ ਟੋਲ ਕੇ, ਇਹਦੇ ਅੰਦਰੋਂ ਹੀ ਤਲਾਸ਼ ਕੇ ਵਾਹਿਗੁਰੂ ਪਰਮੇਸ਼ਰ ਨੂੰ ਲੱਭਿਆ ਹੈ, ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਸਾਡੇ ਸਰੀਰ ਦੇ ਅੰਦਰ ਹੀ ਤੇ ਵਸ ਰਿਹਾ ਹੈ। ਇਸ ਲਈ ਹਜ਼ੂਰ ਨੇ ਇਹ ਵੀ ਬਚਨ ਕੀਤਾ ਹੈ, ਹਰ ਮੰਦਰ ਇਹੋ ਸਰੀਰ ਹੈ। ਅਸਲੀ ਤਾਂ ਰੱਬ ਦਾ ਘਰ ਸਾਡਾ ਸਰੀਰ ਹੀ ਹੈ, ਇਹਦੇ ਵਿੱਚੋਂ ਹੀ ਵਾਹਿਗੁਰੂ ਪਰਮੇਸ਼ਰ ਲੱਭਦਾ ਹੈ। ਦੇਵ ਗੰਧਾਰੀ ਅਬ ਹਮ ਚਲੀ ਠਾਕੁਰ ਪਹਿਹਾਰ। ਹੁਣ ਅੱਗੇ ਚੌਥਾ ਸ਼ਬਦ ਆਰੰਭ ਹੋ ਰਿਹਾ ਹੈ। ਅੱਗੇ ਫਿਰ ਪਿਛਲੇ ਪ੍ਰਕਰਨ ਦੇ ਅਨੁਸਾਰ ਹੀ ਜਗਿਆਸੂ ਮੁਖ ਦੁਆਰਾ ਬੇਨਤੀ ਹੈ। ਅਬ ਹਮ ਚਲੀ ਠਾਕੁਰ ਪਹਿਹਾਰ, ਹੁਣ ਮੈਂ ਹਾਰ ਹੰਬ ਕੇ, ਭਾਵ ਟੱਕਰਾਂ ਮਾਰ ਕੇ, ਯਤਨ ਕਰਕੇ, ਹਾਰ ਹੰਬ ਕੇ ਮੈਂ ਹੁਣ ਉਸ ਵਾਹਿਗੁਰੂ ਪਰਮੇਸ਼ਰ ਦੇ ਪਾਸ ਚੱਲੀ ਹਾਂ। ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਤੇ ਮੈਂ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਕੇ ਇਹ ਅਰਦਾਸ ਬੇਨਤੀ ਕੀਤੀ, ਹੇ ਵਾਹਿਗੁਰੂ, ਜਦੋਂ ਹੁਣ ਮੈਂ ਆਪ ਜੀ ਦੀ ਸ਼ਰਨ ਵਿੱਚ ਆ ਗਈ ਹਾਂ, ਹੁਣ ਮੈਂ ਤੁਹਾਡਾ ਦਰ ਛੱਡ ਕੇ ਹੋਰ ਕਿਸੇ ਪਾਸੇ ਵੀ ਜਾਣ ਜੋਗੀ ਨਹੀਂ ਹਾਂ। ਹੁਣ ਤਾਂ ਮੈਂ ਤੁਹਾਡੇ ਹੀ ਦਰ ਤੇ, ਤੁਹਾਡੇ ਹੀ ਘਰ ਦੇ ਵਿੱਚ ਰਹਿਣਾ ਹੈ। ਕਿਸੇ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੋਂ, ਕਿਉਂ ਨਾ ਮਰੀਜ਼ਾ ਰੋਏ ਜਾਣ ਲੱਗ ਚੇਤ ਨਾ ਆਵੇ। ਕਿਸੇ ਨੂੰ ਕੋਈ ਆਸਰਾ ਹੁੰਦਾ, ਕਿਸੇ ਨੂੰ ਕੋਈ ਸਹਾਰਾ ਹੁੰਦਾ, ਪਰ ਮੈਨੂੰ ਤੇ ਇੱਕੋ ਹੀ ਆਪ ਜੀ ਦੀ ਸ਼ਰਨ ਦਾ ਆਸਰਾ ਹੈ। ਹੁਣ ਮੈਂ ਤੁਹਾਡੀ ਸ਼ਰਨ ਵਿੱਚ ਆ ਕੇ ਪੈ ਗਈ ਹਾਂ, ਰਾਖ ਪ੍ਰਭੂ ਭਾਵੇਂ ਮਾਰ। ਹੇ ਵਾਹਿਗੁਰੂ, ਹੁਣ ਚਾਹੇ ਮੈਨੂੰ ਰੱਖ ਲੈ ਤੇ ਚਾਹੇ ਮਾਰ ਦੇ, ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ। ਭਾਵ ਜਦੋਂ ਕੋਈ ਆਦਮੀ ਬਹੁਤ ਹੀ ਯਤਨ ਕਰਕੇ ਹਾਰ ਹੰਭ ਜਾਵੇ ਤੇ ਫਿਰ ਉਹ ਕਿਸੇ ਸਮਰੱਥ ਪੁਰਸ਼ ਦੇ ਕੋਲ ਜਾ ਕੇ ਕਹਿੰਦਾ, ਲੈ ਵੀ ਹੁਣ ਤੇ ਮੈਂ ਤੇਰੇ ਰੱਖਣ ਜੋਗਾ ਹੀ ਹਾਂ, ਹੁਣ ਤੇਰੀ ਮਰਜ਼ੀ, ਚਾਹੇ ਮੈਨੂੰ ਰੱਖ ਲੈ ਤੇ ਚਾਹੇ ਮਾਰ ਦੇ, ਹੁਣ ਇਸ ਤੋਂ ਵੱਧ ਹੋਰ ਕੋਈ ਤਰਲਾ ਜਾਂ ਮੈਂ ਹੋਰ ਕੋਈ ਯਤਨ ਨਹੀਂ ਕਰ ਸਕਦਾ। ਲਓ ਇਹ ਅਰਦਾਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਕੀਤੀ ਗਈ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਿਰ ਆਖਦੇ ਹਨ, ਲੋਕਨ ਕੀ ਚਤਰਾਈ ਉਪਮਾ ਤੇ ਬੈਸੰਤਰ ਜਾਰ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਲੋਕਾਂ ਦੀ ਚਤਰਾਈ ਸਿਆਣਪ ਹੈ, ਕੋਈ ਉਕਤੀ ਜੁਕਤੀ ਦੀ ਸਿਆਣਪ ਹੈ ਤੇ ਦੁਨੀਆਂ ਦੀ ਉਪਮਾ ਵਡਿਆਈ ਹੈ, ਤੇ ਬੈਸੰਤਰ ਜਾਰ, ਇਹਨੂੰ ਤੇ ਪਾਈ ਅੱਗ ਵਿੱਚ ਸਾੜ ਦੇਣਾ ਚਾਹੀਦਾ। ਕਿਉਂ ਨਾ ਤੇ ਲੋਕਾਂ ਦੀ ਸਿਆਣਪ ਤੇ ਨਾ ਹੀ ਦੁਨੀਆਂ ਦੀ ਵਡਿਆਈ ਇਹ ਸਾਡਾ ਕੁਛ ਸਵਾਰ ਸਕਦੀ ਹੈ, ਬਲਕਿ ਇਹਨਾਂ ਦੇ ਪਿੱਛੇ ਲੱਗ ਕੇ ਤੇ ਆਦਮੀ ਆਪਣਾ ਪਰਲੋਕ ਗਵਾ ਲੈਂਦੇ। ਕਿਉਂਕਿ ਸਤਿਗੁਰੂ ਦੇ ਹੋਰ ਥਾਂ ਤੇ ਵੀ ਬਚਨ ਆਏ ਹਨ, ਚਤਰਾਈ ਨਾ ਚਤਰ ਪੁੱਜ ਪਾਈਏ, ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ, ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਚਤਰਾਈ ਨਾਲ ਕਿਸੇ ਨੂੰ ਪਰਮੇਸ਼ਰ ਨਹੀਂ ਮਿਲਿਆ। ਤੇ ਜਿੱਥੋਂ ਤੱਕ ਵਡਿਆਈ ਦੀ ਗੱਲ ਹੈ, ਇਹਦੇ ਬਾਰੇ ਵੀ ਸਤਿਗੁਰੂ ਨੇ ਫਰਮਾਇਆ ਹੈ, ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇਹਨੀ ਜਲੀ ਨਾ ਵਿਸਾਰਿਆ ਇੱਕ ਨਾ ਚਲੀਆ ਨਾਲ। ਆ ਜਿਹੜੀਆਂ ਦੁਨੀਆਂ ਦੀਆਂ ਵਡਿਆਈਆਂ ਨੇ, ਮਾਇਆ ਦੀਆਂ ਵਡਿਆਈਆਂ ਨੇ, ਕੋਈ ਹੋਰ ਦੁਨੀਆਂ ਦੀਆਂ, ਕੋਈ ਚੌਧਰਾਂ ਨੇ, ਇਹਨਾਂ ਦੇ ਵਿੱਚ ਪੈ ਕੇ ਵੀ ਰੱਬ ਭੁੱਲਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜੀ ਲੋਕਾਂ ਦੀ ਚਤਰਾਈ ਸਿਆਣਪ ਹੈ ਤੇ ਲੋਕਾਂ ਦੀ ਉਪਮਾ ਹੈ, ਵਡਿਆਈ ਹੈ, ਇਹਨੂੰ ਤੇ ਅੱਗ ਵਿੱਚ ਪਾ ਕੇ ਸਾੜ ਦਿਓ,